ਦੋਸਤੋ ਇਹ ਖਬਰ ਆ ਰਹੀ ਹੈ ਜੀ ਗ੍ਰਿਫਤ ਤੋਂ। ਗ੍ਰਿਫਤ 'ਚ ਪੰਜਾਬੀ ਭਾਈਚਾਰਾ ਭਾਰੀ ਤਦਾਦ 'ਚ ਵੱਸਦਾ, ਤੁਸੀਂ ਜਾਣਦੇ ਹੋ ਉੱਥੇ ਸ਼ਹੀਦੀ ਟੂਰਨਾਮੈਂਟ ਵੀ ਹੁੰਦਾ, ਉਹਦੀ ਅਸੀਂ ਕਵਰੇਜ ਵੀ ਪ੍ਰੋਵਾਈਡ ਕਰਦੇ ਹੁੰਦੇ ਹਾਂ। ਅਤੇ ਗ੍ਰਿਫਤ ਵਾਲੇ ਭਾਈਚਾਰੇ ਨੂੰ ਇੱਕ ਨਾਰਾਜ਼ਗੀ ਸੀ ਥੋੜ੍ਹੀ ਜੀ, ਉੱਥੇ ਇੱਕ ਖਾਦ ਕੰਪਨੀ ਦੇ ਵੱਡੇ ਗੋਦਾਮ ਦੀ ਸਥਾਪਤੀ ਨੂੰ ਲੈ ਕੇ ਥੋੜ੍ਹੇ ਜਿਹੇ ਚਿੰਤਤ ਸੀ। ਇਹ ਗੋਦਾਮ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਦੇ ਨਾਲ ਬਣਨਾ ਸੀ। ਸੋ ਭਾਈਚਾਰੇ ਨੇ ਸਾਂਝਾ ਉੱਦਮ ਕਰਕੇ ਕੌਂਸਲ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਕੌਂਸਲ ਨੇ ਆਪਣਾ ਫੈਸਲਾ ਉਸ ਸਿਲਸਿਲੇ 'ਚ ਸੁਣਾ ਦਿੱਤਾ ਕੀ ਕੁਝ ਕਿਵੇਂ ਕਿਵੇਂ ਹੋਇਆ। ਉਸ ਸਿਲਸਿਲੇ 'ਚ ਗ੍ਰਿਫਤ ਤੋਂ ਸਰਦਾਰ ਜਸਵੀਰ ਸਿੰਘ ਚਾਹਲ ਹੋਣਾ ਨੇ ਸਾਂਝ ਬਣਾਈ ਆ, ਪਿਛਲੇ 20 ਸਾਲ ਤੋਂ ਉੱਥੇ ਰਹਿ ਰਹੇ ਨੇ। ਹਾਂਜੀ ਚਾਹਲ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਸਾਨੂੰ ਮੌਕਾ ਦਿੱਤਾ।
ਵੈਸੇ ਤਾਂ ਪਹਿਲਾਂ ਆਵਾਜ਼ ਦਾ ਗੜਕਾ ਦੱਸਦਾ ਵੀ ਫੈਸਲਾ ਹੱਕ 'ਚ ਹੋਇਆ ਲੱਗਦਾ, ਥੋੜ੍ਹਾ ਜਿਹਾ ਪਿਛੋਕੜ ਦੱਸੋ ਕੇਸ ਦਾ, ਕਿਸ ਗੱਲ ਨੂੰ ਲੈ ਕੇ ਗੱਲ ਕੌਂਸਲ ਤੱਕ ਪਹੁੰਚੀ।
ਹਾਂਜੀ ਭਾਜੀ, ਬਹੁਤ ਪਹਿਲਾਂ ਤਾਂ ਮੈਂ ਦੱਸ ਦਵਾਂ ਸਾਨੂੰ ਰਾਹਤ ਬਹੁਤ ਮਹਿਸੂਸ ਹੋਈ ਆ, ਕਿਉਂਕਿ ਕਾਫੀ ਡਿਸਟ੍ਰੈਸ ਸੀ ਅਸੀਂ ਇਸ ਲੈ ਕੇ ਕੰਪਨੀ ਤੋਂ। ਵੱਡੀ ਕੰਪਨੀ ਸੀਗੀ ਜੀ, ਇਹ ਕੰਪਨੀ ਨਾਲ ਟੈਰਾ ਐਗ ਕਰਕੇ ਜੀ ਇਹ ਜਾਣੀ ਜਾਂਦੀ ਆ, ਤੇ ਗੁਰੂ ਘਰ ਦੀ ਨਵੀਂ ਬਿਲਡਿੰਗ ਜਿਹੜੀ ਆ ਉਹਦੇ ਬਿਲਕੁਲ ਬਾਉਂਡਰੀ ਨਾਲ ਬਹੁਤ ਵੱਡਾ ਬਲਕ ਸਟੋਰ ਖੋਲ ਰਿਹਾ ਸੀ ਜੀ, ਉਹ ਖਾਦ ਦਾ ਤੇ ਕੈਮੀਕਲ ਸਟੋਰ। ਇਹਨਾਂ ਨੇ ਕੌਂਸਲ ਦੇ ਵਿੱਚ ਪਿਛਲੇ ਸਾਲ ਐਪਲੀਕੇਸ਼ਨ ਲਾਈ ਸੀ ਜੀ। ਕੌਂਸਲ ਨੇ ਸਾਡੇ ਆਂਢ ਗੁਆਂਢ ਜਿੰਨੇ ਵੀ ਅਸੀਂ ਗੁਆਂਢੀ ਸੀ ਰੈਜੀਡੈਂਸ਼ੀਅਲ ਗੁਰੂ ਘਰ, ਸਾਨੂੰ ਓਬਜੈਕਸ਼ਨ ਮੰਗੇ ਸੀ ਵੀ ਤੁਹਾਨੂੰ ਕੋਈ ਓਬਜੈਕਸ਼ਨ ਤਾਂ ਨਹੀਂ ਆ। ਅਸੀਂ ਇੱਕ ਭਾਜੀ ਇੱਕ ਪਟੀਸ਼ਨ ਸਰ ਦਸਤਖਤ ਕਰਕੇ ਕੋਈ ਸੀਗੀ, ਅਸੀਂ ਕੌਂਸਲ ਨੂੰ ਫਾਰਵਰਡ ਕਰ ਦਿੱਤੀ ਸੀ। ਉਹ ਆਲੇ ਦੁਆਲੇ ਰੈਜੀਡੈਂਸ਼ੀਅਲ ਏਰੀਆ ਘਰ ਹੈਗੇ, ਉਹਨਾਂ ਨੂੰ ਵੀ ਪਟੀਸ਼ਨ ਦੇ ਸਾਈਨ ਕੀਤੇ, ਅਸੀਂ ਵੀ ਕੀਤੇ, ਤੇ ਕੌਂਸਲ ਨੂੰ ਸੋਚਣਾ ਪਿਆ ਵੀ ਇਹਦਾ ਫੈਸਲਾ ਕਿਵੇਂ ਕੀਤਾ ਜਾਵੇ।
ਤੇ ਪਟੀਸ਼ਨ 'ਚ ਕੀ ਲਿਖਿਆ ਹੋਇਆ ਸੀ ਜੀ? ਫਿਰ
ਪਟੀਸ਼ਨ 'ਚ ਅਸੀਂ ਇਹੋ ਹੀ ਲਿਖਿਆ ਸੀ ਵੀ ਕੈਮੀਕਲ ਸਟੋਰ, ਤੁਸੀਂ ਇਹ ਖਾਸ ਸਟੋਰ ਸਾਡੇ ਬਿਲਕੁਲ ਗੁਰੂ ਘਰ ਦੀ ਬਾਉਂਡਰੀ ਨਾਲ ਖੋਲ ਰਹੇ ਆ। ਇਹਦੇ ਵਿੱਚ ਉਹਨਾਂ ਦੇ ਸੀਗੇ 60-70 ਰੋਜ਼ ਐਂਟਰ ਹੋਣੇ ਸੀ, ਆਊਟ ਹੋਣੇ ਸੀਗੇ। ਤੇ ਸਾਨੂੰ ਬਹੁਤ ਜਿਹੜਾ ਸੀਗਾ ਜੀ ਪ੍ਰਭਾਵ ਕਰ ਸਕਦੀ ਡਸਟ ਨੋਇਜ਼, ਤੇ ਕੈਮੀਕਲ ਵੀ ਉੱਥੋਂ ਰਿਐਕਸ਼ਨ ਆ ਸਕਦਾ ਸੀ, ਕਿਉਂਕਿ ਬੱਚੇ ਸਾਡੇ ਬਿਲਕੁਲ ਬਾਉਂਡਰੀ ਨਾਲ ਖੇਲਦੇ ਹੁੰਦੇ ਆ। ਤੇ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਚਿੰਤਤ ਸੀਗੇ ਵੀ ਜੇ ਇੱਥੇ ਫੈਕਟਰੀ ਖੁੱਲ ਗਈ ਤਾਂ ਗੁਰੂ ਘਰ ਲਈ ਸਾਡੇ ਸਦਾ ਲਈ ਇਫੈਕਟ ਕਰੂਗੀ ਜੀ। ਇਹਨਾਂ ਗੱਲਾਂ ਨੂੰ ਅਸੀਂ ਫਿਊਚਰ ਵਿੱਚ ਗੁਰੂ ਘਰ ਦੇ ਨਾਲ ਸਕੂਲ ਦੀ ਪਲੈਨ ਸੀਗੀ, ਏਡ ਕੇਅਰ ਦੀ ਪਲੈਨ ਸੀ, ਲਾਇਬ੍ਰੇਰੀ ਦੀ ਪਲੈਨ ਆ ਸਾਡੀ ਫਿਊਚਰ ਟਾਈਮ ਲਈ, ਇਹ ਸਾਡੀ ਪਹਿਲਾਂ ਹੀ ਆਲਰੇਡੀ ਅਸੀਂ ਪਲੈਨ ਸਬਮਿਟ ਕੀਤੀ ਸੀ ਜੀ ਕੌਂਸਲ ਕੋ। ਇਹਨਾਂ ਨੂੰ ਗੱਲਾਂ ਲੈ ਕੇ ਕਾਫੀ ਓਬਜੈਕਸ਼ਨ ਕੀਤਾ ਵੀ ਤੁਸੀਂ ਸਾਨੂੰ ਫਿਊਚਰ 'ਚ ਕੋਈ ਪਲੈਨ ਨਹੀਂ ਕਰਨ ਦੇਣੀ ਜਾਂ ਸਾਨੂੰ ਲੈਂਗੁਏਜ ਸਕੂਲ ਨਹੀਂ ਖੋਲਣ ਦੇਣਾ। ਤੇ ਕੌਂਸਲ ਨੂੰ ਇਹਨਾਂ ਮੁੱਦੇ ਦੇ ਉੱਤੇ ਜੀ ਉਹਨਾਂ ਨੂੰ ਵਿਚਾਰ ਕਰਨਾ ਪਿਆ, ਉਹਨੀ ਫਿਰ ਇੱਕ ਇੰਡੀਪੈਂਡੈਂਟ ਪੈਨਲ ਕੀਤਾ ਜੀ, ਹਾਇਰ ਕੀਤਾ, ਉਹ ਕੈਨਬਰੇ ਤੋਂ ਆਇਆ ਸੀਗਾ ਜੀ। ਉਹਦੇ ਵਿੱਚ 3 ਬੰਦੇ ਸੀ, ਉਹਦੀ ਵੀਰ ਜੀ ਹੀਅਰਿੰਗ ਹੋਈ ਆਪਣੇ 26 ਜੂਨ ਨੂੰ ਪੈਨਲ ਦੇ ਕੋਲ। ਸਾਨੂੰ ਵੀ ਮੌਕਾ ਦਿੱਤਾ ਬੋਲਣ ਦਾ, ਰੈਜੀਡੈਂਸ਼ੀਅਲ ਜਿਹੜੇ ਬਾਕੀ ਵੀ ਸਾਡੇ ਗੁਆਂਢੀ ਸੀ ਉਹਨਾਂ ਨੂੰ ਵੀ ਮੌਕਾ ਮਿਲਿਆ ਜੀ। ਪਰ ਅਸੀਂ ਉੱਥੇ ਸਾਡੀ ਕਮੀ ਰਹਿ ਗਈ ਜੀ, ਅਸੀਂ ਵਕੀਲ ਨਹੀਂ ਕਰ ਸਕੇ। ਦੂਜੀ ਪਾਰਟੀ ਨੇ ਵਕੀਲ ਹਾਇਰ ਕਰਕੇ ਆਉਂਦਾ ਸੀ, ਉਹਨੇ ਤਕਰੀਬਨ 45 ਮਿੰਟ ਉੱਥੇ ਜੀ ਟੈਕਨੀਕਲ ਪੁਆਇੰਟ ਲੈ ਕੇ ਜੋ ਵੀ ਡਿਵੈਲਪਮੈਂਟ ਬਾਰੇ ਉਹ ਓਨਰ ਦੇ ਸਾਈਡ ਤੇ ਬੋਲਿਆ
ਜੀ। ਚਹਿਲ ਸਾਹਿਬ ਵੈਸੇ ਵੀ ਉਹ ਕਹਿੰਦੇ ਹੁੰਦੇ ਆ ਨਾ ਵੱਡਿਆਂ ਸਿਰਾਂ ਦੀਆਂ ਵੱਡੀਆਂ ਪੱਗਾਂ, ਵੱਡੀ ਖਾਦ ਕੰਪਨੀ ਸੀ, ਵਕੀਲ ਵੀ ਵੱਡਾ ਹੀ ਹੋਣਾ, ਸੋ ਉਹਨੇ ਕੀ ਮੁੱਦੇ ਕੀ ਨੁਕਤੇ ਵਿਚਾਰੇ ਫਿਰ ਉੱਥੇ?
ਵੀਰ ਜੀ ਜਿੱਦਾਂ ਇਹ DA ਐਪਲੀਕੇਸ਼ਨ ਲਾਈ ਸੀ ਤੇ ਸਾਨੂੰ ਇਹ ਟੈਕਨੀਕਲ ਬਾਰੇ ਨਹੀਂ ਬਹੁਤੀਆਂ ਗੱਲਾਂ ਦਾ ਪਤਾ ਸੀ। ਇਹ ਜ਼ੋਨਿੰਗ ਹੁੰਦੀ ਜਿੱਦਾਂ ਕੌਂਸਲ ਦੀ, ਇਸ ਜ਼ੋਨ ਵਿੱਚ ਆਹ ਇੰਡਸਟਰੀ ਖੁੱਲ ਸਕਦੀ, ਆਹ ਇੰਡਸਟਰੀ ਨਹੀਂ ਖੁੱਲ ਸਕਦੀ। ਸਾਡੇ ਨਾਲ ਜਿਹੜੀ ਉਹਨਾਂ ਦੀ ਜ਼ਮੀਨ ਲੱਗਦੀ ਹੈ ਇਹਦੇ ਵਿੱਚ ਲਾਈਟ ਇੰਡਸਟਰੀ, ਸਮਾਲ ਸਕੇਲ ਇੰਡਸਟਰੀ ਖੁੱਲ ਸਕਦੀ ਹੈ ਜੀ, ਲਾਰਜ ਇੰਡਸਟਰੀ ਨਹੀਂ ਖੁੱਲ ਸਕਦੀ। ਜੋ ਸਾਨੂੰ ਇਨਫੋਰਮੇਸ਼ਨ ਮਿਲੀ ਆ ਬਈ ਉਹ ਨਹੀਂ ਖੋਲ ਸਕਦੇ ਸੀ ਇੱਥੇ, ਪਰ ਉਸ ਵਕੀਲ ਨੇ ਇੱਦਾਂ ਦੀਆਂ ਦਲੀਲਾਂ ਦਿੱਤੀਆਂ ਵੀ ਇਹ ਤੁਹਾਨੂੰ ਕੋਈ ਨੋਇਜ਼ ਨਹੀਂ ਆਊਗੀ, ਇਹ ਮਿਨੀਮਮ ਨੋਇਜ਼ ਕਰਨਗੇ, ਇਹਨਾਂ ਦੀ ਡਸਟ ਨੇ ਜਾਊਗੀ। ਕਾਫੀ ਹੁਣ ਲੰਬਾ ਚੌੜਾ ਜੀ ਆਪਣੀਆਂ
ਪਲੰਦਾ ਚਿੱਠਾ ਬਣਾ ਕੇ ਦਿੱਤਾ,
ਪਲੰਦਾ ਕਹਿ ਲਓ, ਚਿੱਠੀਆਂ ਕਹਿ ਲਓ, ਰੂਲਸ ਕੱਢ ਕੱਢ ਉਹਨਾਂ ਦੇ ਮੂਹਰੇ ਅੱਗੇ ਰੱਖੇ ਪੈਨਲ ਨੂੰ। ਸਾਡਾ ਇਹ ਮੇਨ ਓਬਜੈਕਸ਼ਨ ਸੀਗਾ ਜੀ, ਜਦ ਸਾਡਾ ਇੱਥੇ ਸਕੂਲ ਖੁੱਲੂਗਾ, ਅਸੀਂ ਉਹਨਾਂ ਨੂੰ ਪੈਨਲ ਨੂੰ ਵੀ ਇਹ ਕੁਐਸਚਨ ਕੀਤਾ ਸੀ ਤੇ ਦੱਸੋ ਕੌਣ ਜ਼ਿੰਮੇਵਾਰ ਹੋਊਗਾ ਜੇ ਇੱਥੇ ਡਸਟ ਨਾ ਜਾਂ ਕੈਮੀਕਲ ਨਾ ਸਾਡੇ ਬੱਚੇ 'ਤੇ ਕਿਸੇ 'ਤੇ ਅਸਰ ਹੁੰਦਾ ਆ। ਇਹਦਾ ਉਹ ਵੀ ਜਵਾਬ ਕੋਈ ਦੇ ਨਹੀਂ ਸਕੇ ਸੀ, ਪਰ ਉਹਨਾਂ ਨੇ ਜੀ ਆਖਰੀ ਜੋ ਨੀ ਰਿਪੋਰਟ ਦਿੱਤੀ ਪੈਨਲ ਨੇ, ਉਹਨਾਂ ਵਿੱਚ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਜੀ। ਪਰ ਉਹਦੇ ਵਿੱਚ ਇੱਕ ਸੀਗਾ ਜੀ ਵੀ ਜੇ ਉਹ ਪੈਨਲ ਇਜਾਜ਼ਤ ਦੇ ਵੀ ਦਿੰਦਾ, ਲਾਸਟ ਡਿਸੀਜਨ ਜਿਹੜਾ ਸੀ ਉਹ ਕੌਂਸਲਰ ਨੇ ਕਰਨਾ ਸੀ, ਕੌਂਸਲ ਨੇ ਜੀ, ਗ੍ਰਿਫਤ ਸਿਟੀ ਕੌਂਸਲ ਨੇ। ਉਹਦੇ ਵਿੱਚ ਜੀ ਸਾਨੂੰ ਹੁਣ ਇੱਕ ਹੋਰ ਮੌਕਾ ਮਿਲਿਆ ਇਸ ਕੱਲ੍ਹ 26 ਜੁਲਾਈ ਨੂੰ,
ਇੱਕ ਮਹੀਨੇ ਬਾਅਦ
ਸਾਨੂੰ ਜੀ ਫਿਰ ਮੌਕਾ ਮਿਲਿਆ। ਕੱਲ੍ਹ ਅਸੀਂ 7 ਵਜੇ ਮਹਾਰਾਜ ਅੱਗੇ ਅਰਦਾਸ ਕਰਕੇ 7 ਵਜੇ ਅਸੀਂ ਕੌਂਸਲ 'ਚ ਪਹੁੰਚ ਗਏ ਜੀ, ਸਾਰੀ ਸੰਗਤ ਕੋਈ 250-300 ਆਪਣੇ ਉੱਥੇ ਪਰਸਨ ਗਏ ਹੋ ਸਕੇ ਜੀ ਸਾਡੀ ਕਮਿਊਨਿਟੀ ਵੱਲੋਂ, ਅਤੇ 50 ਸਾਡੇ ਦੂਜੇ ਰੈਜੀਡੈਂਸ਼ੀਅਲ ਦੂਆ ਭਾਈਚਾਰਾ ਵੀ ਪਹੁੰਚਿਆ ਹੋਇਆ ਸੀ। ਕੌਂਸਲ ਨੇ ਜੀ ਇੱਕ ਡੈਮੋਕਰੇਸੀ ਦਾ ਅੱਜ ਉੱਥੇ ਕੱਲ ਇੱਕ ਮਿਸਾਲ ਪੇਸ਼ ਕਰ ਦਿੱਤੀ ਕਿ ਸਾਰੇ ਪੱਖ ਆਪਣੀਆਂ ਆਪਣੀਆਂ ਦਲੀਲਾਂ ਦੇਣਗੇ। ਜਿਹੜੇ ਡਿਵੈਲਪਰ ਵੀ ਉਹਨੇ ਵੀ ਆਪਣੀ ਦਲੀਲ ਦਿੱਤੀ ਜੀ, ਉਹਨਾਂ ਦੇ ਵਕੀਲ ਨੇ ਵੀ ਦਲੀਲ ਦਿੱਤੀ, ਪਰ ਸਾਨੂੰ ਵੀ ਪੂਰਾ ਮੌਕਾ ਮਿਲਿਆ ਜੀ ਡੈਮੋਕਰੇਸੀ ਦਾ
ਆਪਣੀ ਗੱਲ ਕਹਿਣ ਦਾ,
ਆਪਣੀ ਗੱਲ ਕਹਿਣ ਦਾ, ਡੈਮੋਕਰੇਸੀ ਦਾ ਆਨੰਦ ਮਾਨਣ ਦਾ ਕੱਲ ਇੱਕ ਪੂਰਾ ਮੌਕਾ ਮਿਲਿਆ ਜੀ। ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਜੀ ਉਹਨੀ, ਜਿਹੜੇ ਓਬਜੈਕਸ਼ਨ ਅਸੀਂ ਲਾਏ ਜੀ ਬਹੁਤ ਵਧੀਆ ਓਬਜੈਕਸ਼ਨ ਸੁਣੇ ਉਹਨੀ, ਔਰ ਇਸ ਗੱਲ ਤੇ ਉਹ ਮਜਬੂਰ ਹੋ ਗਏ ਕਿ ਇਸ ਗੁਰੂ ਘਰ ਦੇ ਨਾਲ ਔਰ ਰੈਜੀਡੈਂਸ਼ਲ ਏਰੀਏ ਦੇ ਨਾਲ ਇਹ ਫੈਕਟਰੀ ਨੂੰ ਇਜਾਜ਼ਤ ਨਾ ਦਿੱਤੀ ਜਾਵੇ।
ਤੇ ਤੁਹਾਡੇ ਵੱਲੋਂ ਫਿਰ ਕਿਸੇ ਵਕੀਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਜਾਂ ਕਮਿਊਨਿਟੀ ਚੋਂ ਹੀ ਤੁਸੀਂ ਇੱਕ ਨੁਮਾਇੰਦਾ ਚੁਣਿਆ ਹੋਇਆ ਸੀ ਜਾਂ ਸਾਰੇ ਲੋਕ ਸੀ, ਇੱਕ ਓਪਨ ਫੋਰਮ ਸੀ, ਕੋਈ ਵੀ ਗੱਲ ਬੋਲ ਸਕਦਾ ਸੀ?
ਨਹੀਂ ਜੀ, ਅਸੀਂ ਪਹਿਲਾਂ ਨਾਂ ਦਿੱਤੇ ਹੋ ਸਕੇ ਜੀ। ਸਾਡੀ ਕਮਿਊਨਿਟੀ ਵਿੱਚੋਂ ਮੇਰਾ ਲੜਕਾ ਜੀ ਹਰਦੀਪ ਸਿੰਘ ਚਾਹਲ, ਉਹਨੂੰ ਬੋਲਣ ਦਾ ਮੌਕਾ ਮਿਲਿਆ ਜੀ। 26 ਜੂਨ ਨੂੰ ਵੀ ਉਹ ਬੋਲਿਆ ਸੀ, 26 ਜੁਲਾਈ ਕੱਲ ਵੀ ਉਹ ਬੋਲਿਆ ਸੀਗਾ ਜੀ, ਅਤੇ ਬਾਕੀ ਸਾਡੇ ਜਿਹੜੇ ਰੈਜੀਡੈਂਸ਼ੀਅਲ ਗੁਆਂਢੀ ਆ ਉਹਨਾਂ ਨੂੰ ਵੀ ਮੌਕਾ ਮਿਲਿਆ ਜੀ। ਅਸੀਂ ਕੋਈ ਵਕੀਲ ਨਹੀਂ ਹਾਇਰ ਕੀਤਾ ਸੀ, ਸਾਡੇ ਕੋਲ ਇੱਕ ਪਲੈਨਰ ਸੀਗਾ ਜੀ, ਜਿਹਨੇ ਸਾਡੇ ਸਕੂਲ ਦਾ ਨਕਸ਼ਾ ਤਿਆਰ ਕੀਤਾ, ਅਸੀਂ ਉਹ ਐਪਲੀਕੇਸ਼ਨ ਲੌਂਚ ਕੀਤੀ ਸੀ। ਸਾਡਾ ਉਹ ਪਲੈਨਰ ਜ਼ਰੂਰ ਬੋਲਿਆ ਜੀ ਕੱਲ 10 ਮਿੰਟ, ਉਹ ਬਹੁਤ ਵਧੀਆ ਪੁਆਇੰਟ ਸਾਡੇ ਫੇਵਰ 'ਚ ਬੋਲੇ, ਹੁਣ ਦੱਸਿਆ ਕੀ ਇੰਪੈਕਟ ਇਹਦਾ ਹੋਊਗਾ, ਕੀ ਇਹਦੇ ਬੱਚਿਆਂ 'ਤੇ ਅਸਰ ਪੈ ਸਕਦਾ ਆ, ਇਹ ਫੈਕਟਰੀ ਨਹੀਂ ਇੱਥੇ ਖੁੱਲ੍ਹਣੀ ਚਾਹੀਦੀ। ਕਾਫੀ ਦਲੀਲਾਂ ਉਹ ਦਿੱਤੀਆਂ ਜੀ, ਉਹਨਾਂ ਦੀਆਂ ਦਲੀਲਾਂ ਨਾਲ ਸਾਡੀਆਂ ਦਲੀਲਾਂ ਨਾਲ ਸਾਰੇ ਕੌਂਸਲਰ ਤਕਰੀਬਨ ਸਹਿਮਤ ਹੋ ਗਏ ਜੀ।
ਤੇ ਵੱਡੀ ਗੱਲ ਮੈਂ ਤੁਹਾਨੂੰ ਇਹ ਪੁੱਛਣੀ ਚਾਹੁੰਦਾ ਕਿ ਕੌਂਸਲ ਨੇ ਫਿਰ ਇਸ ਸਿਲਸਿਲੇ 'ਚ ਇੱਕ ਤਰਫਾ ਫੈਸਲਾ ਦਿੱਤਾ ਜਾਂ 19-21 ਨਾਲ ਫੈਸਲਾ ਦਿੱਤਾ? ਜਿਵੇਂ ਕਈ ਵਾਰ ਹੁੰਦੇ ਆ 7 ਮੈਂਬਰ ਹੁੰਦੇ ਆ ਜੀ, 4 ਇੱਕ ਪਾਸੇ ਖੜੇ ਆ, 3 ਇੱਕ ਪਾਸੇ ਖੜੇ ਆ, ਤਾਂ ਜਿਹੜੇ ਪਾਸੇ 4 ਹੁੰਦੇ ਆ ਤਾਂ ਉਹ ਜੇਤੂ ਕਰਾਰ ਦੇ ਦਿੱਤੇ ਜਾਂਦੇ ਆ ਜਾਂ ਉਸ ਹੱਕ 'ਚ ਫੈਸਲਾ ਦੇ ਦਿੱਤਾ ਜਾਂਦਾ?
ਨਹੀਂ ਜੀ, ਕੌਂਸਲ ਨੇ ਕੱਲ ਇੱਕ ਪੱਖ ਹੋ ਕੇ ਸਾਡੇ ਪੱਖੇ ਸਾਰਾ ਫੈਸਲਾ ਦਿੱਤਾ ਜੀ।
ਤੇ ਇਸ ਸੰਬੰਧੀ ਕੀ ਕੰਪਨੀ ਦੁਬਾਰਾ ਹੁਣ ਕੇਸ ਕਰ ਸਕਦੀ ਆ ਹਾਈ ਕੋਰਟ ਜਾਂ ਕਿਸੇ ਵੱਡੀ ਅਦਾਲਤ, ਜਾਂ ਜੋ ਹੋਣਾ ਸੀ ਉਹ ਹੋ ਗਿਆ ਤੇ ਕੇਸ ਦਾ ਨਿਬੇੜਾ ਹੋ ਚੁੱਕਿਆ?
ਕੱਲ ਮਹਿਸੂਸ ਇਉਂ ਹੋ ਰਿਹਾ ਸੀ ਬਈ ਸ਼ਾਇਦ ਮਾਲਕ ਜਿਹੜੇ ਕਾਫੀ ਰਿਚ ਹੈਗੇ ਆ ਜੀ, ਤੇ ਅਜੇ ਵਕੀਲ ਦੀ ਸਲਾਹ ਲੈ ਕੇ ਅੱਗੇ ਕੋਰਟ ਵਿੱਚ ਜਾ ਸਕਦੇ। ਉਹਦੇ ਵਿੱਚ ਸਾਨੂੰ ਇੱਕ ਰਾਤ ਇਹ ਮਹਿਸੂਸ ਹੋਈ ਆ ਜੀ ਵੀ ਉਹ ਜਿਹੜਾ ਵੀ ਹੁਣ ਕੇਸ ਕਰਨਗੇ ਕੌਂਸਲ ਨਾਲ ਕਰਨਗੇ ਜੀ, ਸਾਡੇ ਨਾਲ ਨਹੀਂ ਕਰਨਗੇ।
ਚਲੋ, ਕਮਿਊਨਿਟੀ ਨੂੰ ਇਸ ਮਾਮਲੇ 'ਚ ਫਿਰ ਭਾਈਚਾਰੇ ਨੂੰ ਰਾਹਤ ਮਹਿਸੂਸ ਹੋ ਰਹੀ ਆ?
ਬਹੁਤ ਵੱਡੀ ਰਾਹਤ ਇਸ ਲਈ ਮਿਲ ਰਹੀ ਜੀ ਸਾਨੂੰ, ਹੋ ਸਕਦਾ ਇਨ ਫਿਊਚਰ ਸਾਨੂੰ ਵੀ ਕੋਰਟ 'ਚ ਜਾਣਾ ਪੈ ਜਾਵੇ ਜੇ ਸਾਨੂੰ ਉਹ ਓਬਜੈਕਸ਼ਨ ਕਰਨ ਵਾਲਿਆਂ ਨੂੰ ਉੱਥੇ ਸੱਦੇ ਆ ਕੋਰਟ ਵਿੱਚ। ਪਰ ਹਾਲ ਦੀ ਘੜੀ ਜੋ ਪਤਾ ਲੱਗਾ ਜੀ ਵੀ ਕੌਂਸਲ ਤੇ ਬਿਟਵੀਨ ਉਹਨਾਂ ਦੇ ਓਨਰ ਦੇ ਵਿੱਚ ਚੱਲੂਗਾ ਜੀ ਕੇਸ।
ਜੀ ਚਾਹਲ ਸਾਹਿਬ, ਬਹੁਤ ਬਹੁਤ ਮਿਹਰਬਾਨੀ ਸਮੁੱਚੀ ਜਾਣਕਾਰੀ ਦੇਣ ਲਈ।
ਬਹੁਤ ਬਹੁਤ ਭਾਜੀ ਤੁਹਾਡਾ ਥੈਂਕ ਯੂ, ਤੁਸੀਂ ਮੈਨੂੰ ਔਨ ਏਅਰ ਕੀਤਾ।
ਧੰਨਵਾਦ ਜੀ,
ਸਤਿ ਸ੍ਰੀ ਅਕਾਲ ਜੀ।
ਤੁਸੀਂ ਜਾਣਦੇ ਪਏ ਹੋ SBS ਪੰਜਾਬੀ।
ਸੋ ਦੋਸਤੋ, ਇਹ ਸੀ ਸਰਦਾਰ ਜਸਵੀਰ ਸਿੰਘ ਚਾਹਲ, ਜਿਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕੌਂਸਲ ਨੇ ਟੈਰਾ ਏਜੀ ਜਾਂ ਟੈਰਾ ਇੱਕ ਕੰਪਨੀ ਹੈ ਜਿਹੜੀ, ਉਹਦੇ ਖਾਦ ਦੀਪੂ ਨੂੰ ਹੁੰਗਾਰਾ ਨਹੀਂ ਦਿੱਤਾ, ਉਹਨਾਂ ਦੀ ਅਪੀਲ ਨੂੰ ਹੁਣ ਖਾਰਜ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਆਪਾਂ ਇਸ ਮਾਮਲੇ ਨੂੰ, ਇਸ ਕੇਸ ਨੂੰ ਬ੍ਰੈਕਟਾਂ 'ਚ ਬੰਦ ਕਰੀਏ, ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਣਾ ਚਾਹੁੰਦਾ, ਸੋਚ ਉਡਾਰੀ ਤੁਹਾਡੀ ਮਗਰ ਨੂੰ ਜਾਵੇ। ਇਹ ਖਿਚਕੇ ਚੱਲਦੇ ਨੂੰ ਤਕਰੀਬਨ 1 ਮਹੀਨਾ ਹੋ ਗਿਆ, ਗੁਰਦੁਆਰੇ ਆਉਂਦੀ ਜਾਂਦੀ ਸੰਗਤ ਅਤੇ ਉੱਥੇ ਜਿਹੜੇ ਰਿਹਾਇਸ਼ੀ ਲੋਕ ਨੇ ਉਹਨਾਂ ਦੇ ਸਾਹ ਸੂਤੇ ਹੋਏ ਸੀ, ਕਿਉਂਕਿ ਜਦੋਂ ਪਹਿਲੀ ਮੀਟਿੰਗ ਹੋਈ ਸੀ ਤਾਂ ਗ੍ਰਿਫਤ ਭਾਈਚਾਰੇ ਵੱਲੋਂ ਜਸਵੀਰ ਚਾਹਲ ਹੋਣਾ ਦਾ ਬੇਟਾ ਹਰਦੀਪ ਹੱਥ 'ਚ ਮਾਈਕ ਫੜ ਕੇ ਡਾਇਸ 'ਤੇ ਆ ਕੇ ਖੜ੍ਹ ਗਿਆ ਸੀ, ਤਿਆਰੀ ਉਹਦੀ ਕੀਤੀ ਹੋਈ ਸੀ, 15 ਕਮੈਂਟ ਲਾਏ ਉਹਨੇ ਅਤੇ ਦੱਸਿਆ ਕਿ ਸਿੱਖ ਭਾਈਚਾਰੇ ਦਾ ਗ੍ਰਿਫਤ ਵਿੱਚ ਕੀ ਮੁਕਾਮ ਆ ਅਤੇ ਉਹਨਾਂ ਦੇ ਦਿਲਾਂ 'ਚ ਗੁਰਦੁਆਰੇ ਲਈ ਕੀ ਥਾਂ ਵਾ ਅਤੇ ਇਸ ਖਾਦ ਡੀਪੂ ਦਾ ਉੱਥੇ ਵੱਸਦੇ ਅਤੇ ਗੁਰਦੁਆਰੇ ਆਉਂਦੇ ਜਾਂਦੇ ਲੋਕਾਂ 'ਤੇ ਕੀ ਪ੍ਰਭਾਵ ਪੈ ਸਕਦਾ। ਖੈਰ, ਉਹਦੀਆਂ ਤਰਕ ਦਲੀਲਾਂ ਨੂੰ ਕੱਟਣ ਲਈ ਦੂਜੀ ਧਿਰ ਦਾ ਵਕੀਲ ਵੀ ਆਇਆ ਹੋਇਆ ਸੀ, ਉਹਨੇ ਵੀ ਕੁਛ ਅਹਿਮ ਨੁਕਤੇ ਰੱਖੇ ਉੱਥੇ ਕਾਫੀ ਪ੍ਰਭਾਵਸ਼ਾਲੀ ਅੰਦਾਜ਼ 'ਚ, ਵਕੀਲਾਂ ਦਾ ਕੰਮ ਹੀ ਇਹ ਹੁੰਦਾ। ਅਤੇ ਮੁੜ ਕੇ ਮੈਂ ਹਰਦੀਪ ਦੀ ਸਟੇਟਮੈਂਟ 'ਤੇ ਆਵਾਂ। 15 ਕੁ ਮਿੰਟ ਉਹਨੇ ਲੈਕਚਰ ਦਿੱਤਾ, ਉਹਨੇ ਦੱਸਿਆ ਕਿ ਭਾਈਚਾਰਾ ਚਾਹੁੰਦਾ ਕੀ ਆ। ਸੋ ਉਹਦੇ ਕੁਛ ਅੰਸ਼ ਤੁਹਾਨੂੰ ਸੁਣਾਉਣ ਲੱਗੇ ਹਾਂ। ਪੂਰੀ ਰਿਕਾਰਡਿੰਗ ਸੁਣਨੀ ਹੋਵੇ ਤਾਂ ਤੁਸੀਂ ਏਰੀਆ ਨਿਊਜ਼ ਦੀ ਫੇਸਬੁੱਕ ਪੇਜ 'ਤੇ ਜਾ ਕੇ ਸੁਣ ਸਕਦੇ ਹੋ। ਫੇਸਬੁੱਕ 'ਤੇ ਉਹਨਾਂ ਨੇ ਲਾਈਵ ਕੀਤਾ ਸੀ ਉਸ 1 ਘੰਟੇ ਦੀ ਵਿਚਾਰ ਚਰਚਾ ਨੂੰ, ਅਤੇ ਆਓ ਉਹਦੇ 'ਚੋਂ ਕੁਛ ਅੰਸ਼ ਹਰਦੀਪ ਦੇ ਭਾਸ਼ਣ ਦੇ ਪਹਿਲਾਂ ਸੁਣਦੇ ਹਾਂ।
Before I begin, I would like to take a moment to provide the audience a background about what the Sikh culture is and what it means for us to be part of the Griffith community. The central component of this discussion today is surrounding our most revered worship place, what we call the Gurdwara or the Sikh temple, which in English is equivalent to the church, the Buddhist community, the temple, and the Muslim community, the mosque. The Sikh faith is based on the principles of hard work, community service, humanity and charitable ideals. Just as an example, some of you in the crowd may be well aware of the Carls at Eight charity group, which is recently in media coverage for their charitable work in countries such as Syria, Iraq, and the wider Middle East. The principles what this charity group holds is what we believe as the Sikh people in Griffith as well. I'd like to also remind the audience that the Sikh community is the second largest community in Griffith. Over the past few years, we have seen an increase in 25% of our local population, bringing with it a range of opportunities, experiences, culture, and economic stimulus. This is supported by the acquisition of farms, local businesses, and the strong labour force provided by the Sikh people. The establishment of a fertiliser mixing plant in close proximity to our temple is bound to cause excessive pollution of particulate chemicals, noise, dust, and smoke. We the Sikhs are a highly religious group and deserve patience, empathy, in all those who believe in fostering universal brotherhood among the human race. Our most respectful place needs a peaceful, safe, and lively environment. I ask you the question, have you ever seen a commercial fertilizer plant built next to a church, a mosque, or a temple? I then go on to ask you, why is this precedent being proposed on the Sikh temple itself? Fertilizers are composed of various forms of chemicals, and this development will result in pollution of injurious particulate substances. These particulates, in combination with wind, rain, and flood water, have the potential to contaminate its surrounding invariably. As an example, this can cause pollution of the water dam in our Sikh temple complex and the local drainage system. Also, we have already invested many millions of dollars on the completion of this Sikh temple. The entire investment was a result of voluntary donations from the Sikh and Indian community living in the Riverina and elsewhere in Australia. Putting up an industrial plant next to the Sikh temple will affect the health, environment, and hard work of the Sikh community. In conclusion, I would like to finish by saying, we the Sikh community of Griffith wholly oppose the approval of the rural business on the Kidman Way next to the Sikh temple due to the reasons I've proposed today. It is important to keep in mind that the crux of this matter is not simply the building of a commercial business next to a temple, but rather this is about community spirit and the values upon which we hold ourselves against. Thank you.
ਖੈਰ ਕੱਲਾ ਸਿੱਖ ਭਾਈਚਾਰਾ ਹੀ ਨਾਰਾਜ਼ ਨਹੀਂ ਸੀ, ਉੱਥੋਂ ਦੇ ਆਂਢੀ ਗੁਆਂਢੀ ਜਿਹੜੇ ਵੱਸਦੇ ਸੀ ਉਹ ਵੀ ਕਾਫੀ ਖਫਾ ਸੀ ਇਸ ਖਾਦ ਦੀਪ ਨੂੰ ਲੈ ਕੇ। ਅਤੇ ਇੱਕ ਨੁਮਾਇੰਦੇ ਨੇ ਕੌਂਸਲ ਨੂੰ ਸੰਬੋਧਨ ਕਰਦੇ ਆਖਿਆ ਸੀ ਵੀ 500 ਬੰਦੇ ਨੇ ਤਾਂ ਤੁਹਾਨੂੰ ਸਾਈਨ ਕਰਕੇ ਦਿੱਤੇ ਹੋਏ ਆ ਡੀਪੂ ਦੇ ਖਿਲਾਫ, ਹੋਰ ਦੱਸ ਕੀ ਭਾਲ ਦੀ। ਨਾਲੇ ਉਹਨੇ ਸਿੱਧਾ ਸਵਾਲ ਇਹ ਵੀ ਕੀਤਾ ਕਿ ਕੀ ਤੁਸੀਂ ਆਪਣੇ ਨਿਆਣੇ ਉਸ ਇਲਾਕੇ 'ਚ ਪਾਲਣ ਨੂੰ ਤਰਜੀਹ ਦਿਓਗੇ ਜਿੱਥੇ ਕੈਮੀਕਲ ਦੀ ਡਸਟ ਹਵਾ 'ਚ ਉੜਦੀ ਹੋਵੇ?
I will combine with the Monado, so I don't think you just get 500 signatures for no reason. That's a lot of people trying to make a point. The guys do get to put it somewhere. There is a lot of places around Griffith that would be ideal and cater for this type of establishment. We just think that this particular spot, because of the requirements we've already said, it doesn't suit. But a couple of things I just want to ask, after making them points, and would you buy a house there, and would you be happy to raise your children there, with the potential to exposure to whatever it may be coming from there? I don't know, like I said, I don't know a lot about chemicals and that sort of stuff. But
ਨਾਲੇ ਉਹਨੇ ਸਿੱਧਾ ਸਵਾਲ ਇਹ ਵੀ ਕੀਤਾ, ਇਹੀ ਥਾਂ ਲੱਭੀ ਆ, 2 ਮੀਲ ਹੋਰ ਪਰੇ ਨੂੰ ਹੋ ਜਾਓ। ਵੈਸੇ ਕੰਪਨੀ ਨੇ ਕਿਹਾ ਸੀ ਕਿ ਉਹਨਾਂ ਨੂੰ ਇਹ ਥਾਂ ਜ਼ਿਆਦਾ ਪਾਉਂਦੀ ਆ ਕਿਉਂਕਿ ਵਿਕਟੋਰੀਆ ਵਾਲੇ ਪਾਸਿਓਂ ਜਿਹੜੇ ਟਰੱਕ ਆਉਂਦੇ ਆ, ਢੋਆ ਢੁਆਈ ਹੁੰਦੀ ਆ, ਉਹ ਉਹਨਾਂ ਨੂੰ ਸੌਖੀ ਆ ਉਸ ਪਾਸੇ ਵੱਲ ਨੂੰ, ਅਤੇ ਉਹ ਸਾਰੀ ਆਵਾਜਾਈ ਫਿਰ ਸ਼ਹਿਰ 'ਚ ਨਹੀਂ ਵੜਿਆ ਕਰੂਗੀ। ਸਵਾਲ ਜਵਾਬ, ਜਵਾਬ ਦਾ ਸਵਾਲ ਅਤੇ ਫਿਰ ਸਵਾਲ। ਸੋ ਭਾਈਚਾਰੇ ਦੇ ਇੱਕ ਨੁਮਾਇੰਦੇ ਨੇ ਉੱਠ ਕੇ ਕਿਹਾ ਵੀ ਤੁਸੀਂ ਇੱਥੇ ਹੀ ਬਣਾਉਣਾ, 5 ਮੀਲ ਪਰੇ ਨੂੰ ਵਿਕਟੋਰੀਆ ਵਾਲੇ ਪਾਸੇ ਨੂੰ ਹੋ ਜਾਓ। ਖੈਰ, ਖਾਦ ਕੰਪਨੀ ਦਾ ਇੱਕ ਤਕੜਾ ਵਕੀਲ ਸਿਡਨੀ ਤੋਂ ਚੱਲ ਕੇ ਆਇਆ ਹੋਇਆ ਸੀ, ਕਾਨੂੰਨ ਦਾ ਮਾਹਰ ਸੀ। ਤਰਕ ਦਲੀਲਾਂ ਨੇ ਦੱਸਿਆ ਕਿ ਅਗਰ ਸੰਬੰਧਿਤ ਅਦਾਰੇ EPA ਹੋ ਗਈ, ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੋ ਗਈ, ਰਿਹਾਇਸ਼ੀ ਅਤੇ ਦੂਜੇ ਜ਼ੋਨ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਉਹਨਾਂ ਦੇ ਖਾਦ ਡੀਪੂ 'ਤੇ ਜਦੋਂ ਲਾਗੂ ਹੀ ਨਹੀਂ ਹੁੰਦੀਆਂ, ਤਾਂ ਫਿਰ ਮਸਲਾ ਕੀ ਹੈ ਤਾਂ ਉਹਨਾਂ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ?
So there's two authorities that have been cited by those submissions. You'll note that there's the Gilfin and Wagga City Council case, and also Aberett and Windjarra Shire Council cases.
whilst they are authorities for the proposition that if a use is partly permissible, partly prohibited, it's all prohibited, we say that the characterisation of this development is such that it's all permissible. So we say the prohibition issue just doesn't arise through the evidence.
ਤੇ ਜਿੱਥੋਂ ਤੱਕ ਹਰਦੀਪ ਦੇ ਸਵਾਲ ਦਾ ਤਾਲੁਕ ਸੀਗਾ, ਵਕੀਲ ਨੇ ਆਪਣਾ ਉਹ ਵੀ ਹੋਮਵਰਕ ਕੀਤਾ ਹੋਇਆ ਸੀ। ਹਰਦੀਪ ਨੇ ਪੁੱਛਿਆ ਸੀ ਕਿ ਹੋਰ ਕੋਈ ਚਰਚ, ਮੰਦਰ, ਮਸਜਿਦ, ਗੁਰਦੁਆਰਾ ਹੈ ਆਸਟ੍ਰੇਲੀਆ 'ਚ ਜਿਹਦੇ ਨਾਲ ਕਦੇ ਖਾਦ ਡੀਪੂ ਜਾਂ ਕੋਈ ਕੈਮੀਕਲ ਫੈਸਿਲਿਟੀ ਬਣੀ ਹੋਵੇ। ਤਾਂ ਵਕੀਲ ਸਾਹਿਬ ਕਹਿੰਦੇ ਹਾਂਜੀ ਹੈਗਾ, ਸ਼ੈਪਟਨ ਵਾਲੇ ਗੁਰਦੁਆਰੇ ਦੇ ਨਾਲ ਇਸ ਕਿਸਮ ਦੀ ਇੱਕ ਫੈਸਿਲਿਟੀ ਹੈਗੀ ਆ ਪਹਿਲਾਂ ਤੋਂ ਹੀ।
There was some comments with respect to, and I think it was the first speaker made reference to the fact that there isn't another example anywhere. Those premises and the location of Shahib Gilwada, Shahib Shepparton, I think that would be a place of public worship. So if I may, Mr. Chairman, approach with those photos to finish. As I said earlier, we are cognizant of the issues that have been raised by the surrounding residents. The RMS has assessed this DA, the EPA have assessed this DA. They do not raise objection to it. Can be managed, it can live in harmony with the existing residents.
So mukh di gal vakil saab de sawal jawaban to council kafi mutassar si, kafi prabhavit si. Ek independent commission vi bithaya gaya te independent commission ne vi khad dipu de haq ch faisla ditta si, te us to baad council di 26 tareek nu dobara meeting hoi jide ch faisla sunaya jana si. Sare council de member grift te bhaichare de haq ch bhugte, kuch member sige jinna ne ਮੀਟਿੰਗ ਅਟੈਂਡ ਨਹੀਂ ਕੀਤੀ, ਉਹਨਾਂ ਦਾ ਕੌਨਫਲਿਕਟ ਆਫ ਇੰਟਰਸਟ ਸੀਗਾ। ਮੈਂ ਇਸ ਗੱਲ 'ਤੇ ਤਾਂ ਕਮੈਂਟ ਕਰਨਾ ਨਹੀਂ ਚਾਹੁੰਦਾ ਕਿ ਕੌਂਸਲ ਨੇ ਕਿਹੜੀਆਂ ਗੱਲਾਂ ਜਾਂ ਕਿਹੜੀਆਂ ਮੱਦਾਂ ਦੇ ਮੱਦੇਨਜ਼ਰ ਫੈਸਲਾ ਗ੍ਰਿਫਤ ਅਤੇ ਭਾਈਚਾਰੇ ਦੇ ਹੱਕ 'ਚ ਦਿੱਤਾ ਜਾਂ ਖਾਦ ਡੀਪੂ ਦੇ ਖਿਲਾਫ ਦਿੱਤਾ। ਹਾਂ, ਮੈਂ ਇੱਥੇ ਇਹ ਗੱਲ ਜ਼ਰੂਰ ਜ਼ੋਰ ਦੇ ਕੇ ਕਹਿਣੀ ਚਾਹੁੰਦਾ ਕਿ 500 ਲੋਕਾਂ ਨੇ ਸਾਈਨ ਕਰਕੇ ਦਿੱਤੇ ਹੋਏ ਸੀ ਡੀਪੂ ਦੇ ਖਿਲਾਫ। ਕੌਂਸਲਰ ਲੋਕਾਂ ਦੁਆਰਾ ਬਣਾਏ ਜਾਂਦੇ ਆ ਅਤੇ ਲੋਕ ਵੋਟਾਂ ਵੀ ਹੁੰਦੇ ਆ। ਤੁਸੀਂ ਇਸ ਸਮੁੱਚੇ ਘਟਨਾਕ੍ਰਮ ਬਾਰੇ ਕੀ ਸੋਚਦੇ ਹੋ, ਕੀ ਸਮਝਦੇ ਹੋ? ਤੁਸੀਂ ਆਪਣੇ ਵਿਚਾਰ SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਲਿਖ ਕੇ ਭੇਜ ਸਕਦੇ ਹੋ ਜਾਂ ਪ੍ਰੋਗਰਾਮ ਚੱਲਦੇ ਦੌਰਾਨ ਰਾਤ ਨੂੰ 9 to 10 ਵਜੇ ਦਰਮਿਆਨ 042-9962-6863 'ਤੇ ਲਿਖ ਕੇ ਭੇਜਿਆ ਜਾ ਸਕਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ।
SBS 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 Radio